ਇਸ ਸਮੇਂ ਇਹ ਮਦਾਵਣੀ ਦੀ ਜਿਹੜੀ ਵਿਚਾਰ ਹੈ ਤੇ ਅੱਗੇ ਇਹ ਵਿਚਾਰ ਸ਼ੁਰੂ ਹੋਏਗੀ। ਸੋ ਜਿਸ ਪ੍ਰਕਾਰ ਸਤਿਗੁਰੂ ਬਖਸ਼ਦੇ ਆ ਸੁਣੋ।
ਮਦਾਵਣੀ ਮਹੱਲਾ ਪੰਜਵਾ।
ਤੇ ਮਦਾਵਣੀ ਦੇ ਬਾਰੇ ਕੁਝ ਵਿਚਾਰ ਇਹ ਸ਼ਬਦ ਦੇ ਉਦੋਂ ਬਾਅਦ ਅਰਥ ਹੋਣਗੇ ਭਾਈ। ਇਹਨੂੰ ਧਿਆਨ ਦੇ ਨਾਲ ਦੇਖੋ ਕਿ ਮਦਾਵਣੀ ਸ਼ਬਦ ਹੈ ਜਿਹੜਾ ਇਹ ਸੰਸਕ੍ਰਿਤ ਦੇ ਅੰਦਰ ਕੁਝ ਹੋਰ ਗ੍ਰੰਥਾਂ ਦੇ ਅੰਦਰ ਭਾਸ਼ਾ ਦੇ ਅੰਦਰ ਕਈ ਅਰਥ ਦਿੰਦਾ ਤੇ ਇਹਦਾ ਸੰਸਕ੍ਰਿਤ ਮੁਦਰਾ ਤੋਂ ਇਹ ਸ਼ਬਦ ਬਣਿਆ ਮਦਾਵਣੀ। ਮੁਦਰਾ ਦਾ ਅਰਥ ਹੈ ਭੇਦ ਦੀ ਗੱਲ, ਜਣੀ ਜਿਹੜੀ ਕੋਈ ਗੁੱਝੀ ਗੱਲ ਹੋਵੇ ਵੀ ਸਾਹਿਤ ਵਿੱਚ ਐਸੀ ਰਚਨਾ ਜਿਸ ਦੇ ਪ੍ਰਗਟ ਅਰਥ ਦੀ ਸਿਵਾ ਕੋਈ ਹੋਰ ਅਰਥ ਜਾਂ ਸਹਾਇਕ ਪਦ ਵੀ ਬਣ ਜਾਵੇ। ਤਾਤੂ ਹੈ ਮੁਦਰ, ਮੁਦਰ ਦਾ ਅਰਥ ਹੈ ਪ੍ਰਸੰਨ ਕਰਨਾ ਤੇ ਪੰਜਾਬੀ ਦੇ ਵਿੱਚ ਇਹਨੂੰ ਮਦਾਵਣੀ ਕਹਿੰਦੇ ਹਨ, ਜਿਸ ਦੇ ਵਿੱਚ ਭਾਵ ਜਾਂ ਅਰਥ ਮੁੰਦ ਕੇ ਯਾਨੀ ਬੰਦ ਕਰਕੇ ਲੁਕਾ ਕੇ ਰੱਖਿਆ ਹੋਵੇ ਉਹਨੂੰ ਕਹਿੰਦੇ ਮਦਾਵਣੀ। ਮਦਾਵਣੀ ਦਾ ਦੂਸਰਾ ਅਰਥ ਹੈ ਬੁਝਾਰਤ, ਇਹ ਪੋਠੋਹਾਰ ਦੀ ਬੋਲੀ ਹੈ, ਪੋਠੋਹਾਰ ਦੇ ਬੁਝਾਰਤ ਨੂੰ ਮਦਾਵਣੀ ਕਹਿੰਦੇ ਹੈ। ਜਿਵੇਂ ਕੋਈ ਪੁਰਾਣੇ ਸਮੇਂ ਦੇ ਅੰਦਰ ਜਦੋਂ ਬਰਾਤਾਂ ਆਉਂਦੀਆਂ ਤੇ ਰੋਟੀ ਪਰੋਸੀ ਜਾਂਦੀ ਸੀ, ਉਹਨਾਂ ਚ ਰਖਾ ਨਹੀਂ ਸੀ ਸਕਦੇ, ਕੁੜੀਆਂ ਕੋਈ ਬੁਝਾਰਤ ਪਾ ਦਿੰਦੀਆਂ ਗੀਤ ਗਾ ਕੇ, ਉਹਨੂੰ ਕਹਿੰਦੇ ਸੀ ਵੀ ਜਿਹੜੀ ਹੈ ਉਹ ਖਾਣਾ ਜਿਹੜਾ ਬੰਨ ਦਿੱਤਾ ਥਾਲੀ ਬੰਨ ਦਿੱਤੀ ਹੈ ਉਹਨੂੰ ਆਣ ਹੁੰਦੀ ਸੀ ਜੇ ਉਸ ਤਰ੍ਹਾਂ ਖਾ ਲੈਣ। ਫਿਰ ਕਾਵਿ ਰਚਨਾ ਦੇ ਵਿੱਚ ਹੀ ਉਹਦਾ ਉੱਤਰ ਦਿੰਦਾ ਸੀ ਕੋਈ ਬਰਾਤੀਆਂ ਦੇ ਵਿੱਚੋਂ, ਜੇ ਉਹ ਬੁਝਾਰਤ ਬੁਝੀ ਜਾਵੇ ਤਾਂ ਜੰਜ ਰੋਟੀ ਖਾਂਦੀ ਸੀ, ਨਹੀਂ ਰੋਟੀ ਨਹੀਂ ਸੀ ਖਾ ਸਕਦੀ, ਮਖੌਲ ਉੱਡਦਾ ਸੀ। ਇਹਨੂੰ ਮਦਾਵਣੀ ਕਿਹਾ ਜਾਂਦਾ ਆਮ ਬੋਲ ਚਾਲ ਵਿੱਚ ਵੀ, ਤੇ ਹੁਣ ਤੱਕ ਜਿਹੜੇ ਪੋਠੋਹਾਰੀ ਲੋਕ ਨੇ ਤੇ ਉਹ ਕਹਿੰਦੇ ਮਦਾਵਣੀਆਂ ਕਿਉਂ ਪਾਉਂਦੇ, ਸਿੱਧੀ ਗੱਲ ਕਰੋ, ਉਹ ਐਂ ਕਹਿਣਗੇ ਮਦਾਵਣੀਆਂ ਕੀ ਪਾ ਰਹੇ ਹਾਂ ਤੂੰ ਸਿੱਧੀ ਗੱਲ ਕਰ, ਜਿਹੜੀ ਬੁਝਾਰਤਾਂ ਕੀ ਕਰਦੇ ਸਿੱਧੀ ਗੱਲ ਕਰ। ਇਹਦਾ ਅਰਥ ਹੋਇਆ ਬੁਝਾਰਤ, ਇਹਦਾ ਅਰਥ ਹੋਇਆ ਬੰਦ ਕੀਤਾ ਹੋਇਆ ਕੋਈ ਗੁੱਝਾ ਅਰਥ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਦਾਵਣੀ ਦੇ ਦੋ ਸਲੋਕ ਆਏ ਹੈ, ਉਹਦੇ ਵਿੱਚ ਐਸਾ ਹੈ ਇੱਕ ਸੋਠ ਰਾਗ ਦੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਤੇ ਦੂਸਰਾ ਇੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ। ਤੋ ਇਸ ਕਰਕੇ ਮਦਾਵਣੀ ਸ਼ਬਦ ਦੇ ਉੱਪਰ ਜਿਹੜੇ ਵਿਦਵਾਨਾਂ ਨੇ ਤੇ ਕੁਝ ਇਸ ਤਰ੍ਹਾਂ ਦੀਆਂ ਵਿਚਾਰਾਂ ਦਲੀਲਾਂ ਦਿੱਤੀਆਂ ਹਨ ਕਿ ਜੀ ਮੁੰਦਰਨ ਦਾ ਭਾਵ ਹੈ ਬੰਦ ਕਰਨ ਦਾ, ਇਹ ਅਰਥ ਲੈ ਕੇ ਅਸਲੀ ਸਿਧਾਂਤ ਤੋਂ ਪਰੇ ਹੋਣ ਦੀ ਗੱਲ ਹੋਈ ਹੈ। ਉਹਨਾਂ ਨੇ ਅਰਥ ਲੈ ਲਿਆ ਵੀ ਗੁਰਬਾਣੀ ਦੇ ਮੁੰਦਰਨ ਬੰਦ ਕਰਨ ਦੀ ਗੱਲ ਕਰਦੇ ਹੈ ਵੀ ਮਦਾਵਣੀ ਜਿਹੜੀ ਹੈ ਜੀ ਇੱਥੇ ਮੁੰਦਰਨ ਹੋ ਗਿਆ, ਬੰਦ ਕਰ ਦਿੱਤੀ ਬਾਣੀ, ਇਸ ਤੋਂ ਬਾਅਦ ਮਹਾਰਾਜ ਨੇ ਬਾਣੀ ਨਹੀਂ ਲਿਖੀ, ਤਾਂ ਅਸੀਂ ਕਹਿੰਦੇ ਹਾਂ ਕਿ ਰਾਗਮਾਲਾ ਬਾਣੀ ਨਹੀਂ ਹੈ। ਇਹ ਵਿਚਾਰ ਲਈ ਜਾਂਦੀ ਹੈ, ਕੁਝ ਗੁਰਮੁਖ ਐਸਾ ਕਰਦੇ ਹੈ ਤੇ ਇਸ ਦਾ ਜਵਾਬ ਵੀ ਹੋਣਾ ਚਾਹੀਦਾ। ਜੇ ਮੁਦਾਵਣੀ ਦਾ ਭਾਵ ਬੰਦ ਕਰਨਾ ਹੀ ਹੁੰਦਾ ਤਾਂ ਫਿਰ ਇਸ ਤੋਂ ਬਾਅਦ ਵਾਲਾ ਇੱਕ ਹੋਰ ਸ਼ਬਦ ਹੈ ਤੇਰਾ ਕੀਤਾ ਜਾ ਤੋ ਨਾਹੀ, ਉਹ ਵੀ ਸ਼ੰਕਾਵਾਦੀਆਂ ਦੇ ਸ਼ੰਕਾ ਦੇ ਘੇਰੇ ਵਿੱਚ ਆਵੇਗਾ। ਕਿਸੇ ਵੇਲੇ ਇਹ ਵੀ ਕਿਹਾ ਜਾ ਗਿਆ ਇਹ ਸ਼ਬਦ ਵੀ ਗੁਰੂ ਸਾਹਿਬ ਦਾ ਨਹੀਂ ਹੈ ਫਿਰ, ਕਿਉਂਕਿ ਉਹ ਵੀ ਮਦਾਵਣੀ ਤੋਂ ਬਾਅਦ ਹੈ। ਇਹ ਵਿਚਾਰ ਕਰਨ ਵਾਲਿਆਂ ਨੇ, ਸ਼ੰਕਾ ਕਰਨ ਵਾਲਿਆਂ ਨੇ ਕਦੀ ਇਹ ਨਹੀਂ ਸੋਚਿਆ ਕਿ ਸੋਠ ਰਾਗ ਦੀ ਵਾਰ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਮੁਦਾਵਣੀ ਵਾਲਾ ਇੱਕ ਸ਼ਬਦ ਜਿਹੜਾ 645 ਅੰਗ ਦੇ ਉੱਤੇ ਹੈ, ਸਾਰਾ ਸ਼ਬਦ ਹੈ ਮਹਾਰਾਜ ਸਾਹਿਬ ਜੀ ਦਾ, ਉਹਦੇ ਵਿੱਚ ਲਿਖਿਆ ਸਲੋਕ ਮਹੱਲਾ ਤੀਜਾ। ਇੱਥੇ ਥਾਲ ਵਿੱਚ ਇਹ ਥੋੜੇ ਜਿਹੇ ਪਾਠ ਦੇ ਭੇਜ ਨੂੰ ਉੱਥੇ ਲਿਖਿਆ ਥਾਲ ਹੈ ਵਿੱਚ ਤੈ ਵਸਤੂ ਪਈ ਹੋ ਹਰ ਅੰਮ੍ਰਿਤ ਭੋਜਨ ਸਾਰ ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈ ਹੈ ਮੋਖ ਦੁਆਰ। ਇਹੋ ਭੋਜਨ ਅਲੱਭ ਹੈ ਸੰਤ ਹੋ ਲੱਭੈ ਗੁਰ ਵਿਚਾਰ, ਇਹ ਮਦਾਵਣੀ ਕਿਉਂ ਵਿੱਚੋਂ ਕੱਢੀ ਹੈ ਸਦਾ ਰੱਖੀ ਔਰ ਤਾਰ। ਇਹ ਮਦਾਵਣੀ ਸਤਿਗੁਰੂ ਪਾਈ ਯਾਨੀ ਬੁਝਾਰਤ ਸਤਿਗੁਰਾਂ ਨੇ ਪਾਈ ਹੈ, ਗੁਰਸਿੱਖਾਂ ਲੱਦੀ ਭਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ। ਇਹ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ। ਮੰਨ ਲਓ ਇਹ ਮੁੰਦਰਨ ਦਾ ਭਾਵ ਹੈ ਬੁਝਾਰਤ ਨਹੀਂ ਹੈ, ਮੁੰਦਰਨ ਦਾ ਭਾਵ ਹੈ ਵੀ ਬੰਦ ਕਰਨ ਦਾ ਭਾਵ, ਜਿਵੇਂ ਉਹ ਗੁਰਸਿੱਖ ਲੈਂਦੇ ਆ। ਇੱਕ ਤਾਂ ਤੇਰਾ ਕੀਤਾ ਜਾਤੋ ਨਾਹੀਂ ਵਾਲਾ ਸਲੋਕ, ਉਹ ਵੀ ਸ਼ੰਕਾ ਚ ਆਏਗਾ। ਫਿਰ ਜਿਹੜਾ ਇਹ ਸ਼ਬਦ ਆਪ ਜੀ ਨੇ ਸੁਣਿਆ, ਜੇ ਬੰਦ ਕਰਨ ਦਾ ਹੀ ਭਾਵ ਹੁੰਦਾ ਤਾਂ ਫਿਰ 645 ਤੋਂ ਬਾਅਦ ਬਾਣੀ ਉਹ ਨਹੀਂ ਸੀ ਲਿਖਣੀ ਚਾਹੀਦੀ, ਕਿਉਂਕਿ ਬੰਦ ਕਰ ਦਿੱਤੀ ਮਦਾਵਣੀ ਆ ਗਈ ਉੱਥੇ। 645 ਅੰਗ ਦੇ ਉੱਤੇ ਇਹ ਸ਼ਬਦ ਆ ਚੁੱਕਾ ਜਿਹੜਾ ਆਪ ਜੀ ਨੇ ਸੁਣਿਆ। ਤੋ ਇਸ ਕਰਕੇ ਇਹ ਮਨ ਘੜਤ ਦਲੀਲਾਂ ਹੋ ਸਕਦੀਆਂ ਨਾ। ਇਹ ਦੋਵੇਂ ਮੁਦਾਵਣੀ ਵਾਲੇ ਸ਼ਬਦ ਤੀਸਰੇ ਅਤੇ ਪੰਜਵੇਂ ਪਾਤਸ਼ਾਹ ਜੀ ਦਾ ਸਿਧਾਂਤਕ ਤੌਰ ਤੇ ਇਉਂ ਮੇਲ ਖਾਂਦੇ ਨੇ, ਜਿਵੇਂ ਤੁਖਾਰੀ ਰਾਗ ਦਾ 12 ਮਹਾਂਗੁਰੂ ਨਾਨਕ ਸਾਹਿਬ ਜੀ ਦਾ, ਮਾਝ ਰਾਗ ਦਾ 12 ਮਹਾਂਗੁਰੂ ਅਰਜਨ ਦੇਵ ਜੀ ਦਾ, ਇਹਨਾਂ ਦੋਨਾਂ ਦਾ ਮੇਲ ਹੈ। ਤੇ ਜਿਵੇਂ ਤੁਖਾਰੀ ਰਾਗ ਦੇ 12 ਮਾਹੇ ਨੂੰ ਮਾਝ ਰਾਗ ਦੇ 12 ਮਾਹੇ ਵਿੱਚ ਮਹਾਰਾਜ ਸਾਹਿਬ ਨੇ ਚੰਗੀ ਤਰ੍ਹਾਂ ਖੋਲਿਆ, ਬਿਲਕੁਲ ਇਨ ਵਿਨ ਇਸੇ ਤਰ੍ਹਾਂ ਸੋਠ ਰਾਗ ਦੀ ਮਦਾਵਣੀ ਵਾਲੇ ਸ਼ਬਦ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰਲੇ ਸ਼ਬਦਾਂ ਦੇ ਵਿੱਚ ਉਸ ਸਿਧਾਂਤ ਨੂੰ ਚੰਗੀ ਤਰ੍ਹਾਂ ਖੋਲਿਆ। ਇਹਨਾਂ ਦੋਨਾਂ ਸ਼ਬਦਾਂ ਦੀ ਉਸੇ ਤਰ੍ਹਾਂ ਏਕਤਾ ਹੈ, ਜਿਵੇਂ ਤੁਖਾਰੀ ਰਾਗ ਦੇ ਗੂੜੇ ਸ਼ਬਦਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਦੇ ਵਿੱਚ ਖੋਲ ਦਿੱਤਾ, ਮਾਝ ਰਾਗ ਦੇ 12 ਮਾਹੇ ਵਿੱਚ। ਇਸੇ ਤਰ੍ਹਾਂ ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਜੀ ਨੇ ਖੋਲਿਆ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਤਾਂ ਇਹ ਮਦਾਵਣੀ ਦਾ ਅਰਥ ਜਿਹੜਾ ਹੈ ਇਹ ਸਪਸ਼ਟ ਹੋਇਆ ਵੀ ਬੁਝਾਰਤ ਹੈ, ਇਹ ਮੁਦਾਵਣੀ ਸਤਿਗੁਰੂ ਭਾਈ ਗੁਰਸਿੱਖਾਂ ਲੱਦੀ ਭਾਲ, ਇਹਦੇ ਵਿੱਚ ਤਾਂ ਜਮਾਂ ਸਪਸ਼ਟ ਹੋ ਗਿਆ। ਜਿਵੇਂ ਪੋਠਵਾਰ ਚ ਕਹਿੰਦੇ ਤੂੰ ਮੁਦਾਵਣੀਆਂ ਪਾ ਰਿਹਾ ਬੁਝਾਰਤ ਪਾਉਣਾ, ਇੱਥੇ ਬਾਣੀ ਚ ਲਿਖਿਆ ਪਿਆ ਵੀ ਇਹ ਮੁਦਾਵਣੀ ਸਤਿਗੁਰੂ ਪਾਈ, ਸਤਿਗੁਰਾਂ ਨੇ ਬੁਝਾਰਤ ਪਾਈ ਸੀ, ਗੁਰਸਿੱਖਾਂ ਨੇ ਲੱਭ ਲਿਆ ਕਿ ਮਹਾਰਾਜ ਇਹ ਹੈ ਬੁਝਾਰਤ ਕੀ ਹੈ। ਤੋ ਇਹ ਸੀ ਮੁਦਾਵਣੀ ਸ਼ਬਦ ਦੇ ਕੁਝ ਇਹ ਅਰਥ ਸਨ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਇਹ ਪਾਵਨ ਬਚਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕਰਦੇ ਨੇ, ਬੁਝਾਰਤ ਪਾ ਕੇ ਸਿੱਖਿਆ ਦੇ ਰਹੇ ਨੇ। ਸੋਠ ਰਾਗ ਵਾਲੀ ਮਦਾਵਣੀ ਦਾ ਸਿਧਾਂਤ ਵੀ ਨਾਲ ਨਾਲ ਖੋਲਦੇ ਹੈ। ਇਸ ਪ੍ਰਕਾਰ ਇਹਦਾ ਥੋੜਾ ਜਿਹਾ ਇਹ ਭੇਦ ਜਾਣਨਾ। ਤੇ ਅੱਗੇ ਹੁਣ ਸ਼ਬਦ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਬੁਝਾਰਤ ਕੀ ਹੈ, ਹੁਣ ਉਹਨੂੰ ਸਮਝੋ ਵੀ ਕੀ ਬੁਝਾਰਤ ਹੈ, ਗੁੱਝਾ ਅਰਥ ਕੀ ਹੈ, ਜਿਹੜੇ ਪਿੱਛੇ ਵਿਚਾਰ ਸੁਣ ਚੁੱਕੇ ਹੋ। ਕਥਨ ਕਰਦੇ ਹਨ ਜੀ,
ਥਾਲ ਵਿੱਚ ਤਿੰਨ ਵਸਤੂ ਪਈਓ।
ਥਾਲ ਕੀ ਨੂੰ ਕਹਿੰਦੇ ਨੇ, ਵੀ ਥਾਲ ਦਾ ਮਤਲਬ ਕੀ ਹੈ, ਇਹਨੂੰ ਥੱਥੇ ਨੂੰ ਅਲੱਗ ਕਰ ਲਓ, ਲਲਾ ਅਲੱਗ ਕਰ ਲਓ, ਥਾਂ ਟਿਕਾਣਾ, ਖਾਣਾ ਜਿੱਥੋਂ ਲੈ ਕੇ ਖਾਧਾ ਜਾਵੇ, ਬੁਰਕੀ ਤੋੜ ਤੋੜ ਕੇ ਇੱਕ ਇੱਕ ਬੁਰਕੀ ਲਈ ਜਾਵੇ ਜਿਹਦੇ ਵਿੱਚੋਂ, ਉਹਨੂੰ ਥਾਲ ਕਹਿੰਦੇ ਨੇ। ਤੇ ਇਉਂ ਗੁਰਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹਦਾ ਤਿਆਰ ਕੀਤਾ, ਮਹਾਰਾਜ ਕਹਿੰਦੇ ਇਹ ਪਰਮਾਤਮਾ ਦੀ ਸਿਫਤ ਸਲਾਹ, ਇਹਦੇ ਵਿੱਚ ਬੜੀਆਂ ਕੀਮਤੀ ਵਸਤੂਆਂ, ਜਿਹੜਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਇਹਦੇ ਗਿਆਨ ਦਾ ਭੋਜਨ ਪਾਇਆ ਹੋਇਆ ਗੁਰਬਾਣੀ ਰੂਪੀ ਥਾਲ 'ਚ। ਥਾਲ ਤਾਂ ਜੜ ਹੈ, ਗੁਰੂ ਗ੍ਰੰਥ ਸਾਹਿਬ ਜੜ ਨਹੀਂ, ਐਸਾ ਨਹੀਂ, ਪਰ ਮਿਸਾਲ ਦਿੱਤੀ ਜਾਂਦੀ ਹੈ ਸਮਝਾਉਣ ਵਾਸਤੇ। ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਲ ਦੇ ਅੰਦਰ, ਥਾਲ ਵਿੱਚ ਤਿੰਨ ਵਸਤੂ ਪਈਓ। ਤਿੰਨ ਦਾ ਅਰਥ ਹੈ ਤ੍ਰੈ, ਵਸਤੂ ਦਾ ਅਰਥ ਹੈ ਚੀਜ਼ਾਂ। ਥਾਲ ਵਿੱਚ ਤਿੰਨ ਵਸਤੂ, ਵਸਤੂ ਕੀ ਹੈ, ਚੀਜ਼ਾਂ ਪਾਈਆਂ ਹੋਈਆਂ, ਕਿਹੜੀਆਂ ਕਿਹੜੀਆਂ ਦੱਸਦੇ ਹਨ,
ਸਤ ਸੰਤੋਖ ਵਿਚਾਰੋ।
ਇੱਕ ਹੈ ਸਤ, ਦੂਸਰਾ ਸੰਤੋਖ, ਤੀਸਰਾ ਤੇ ਕਹਿੰਦੇ ਵਿਚਾਰੋ, ਵਿਚਾਰ ਤਿੰਨ ਹੋ ਗਈਆਂ। ਇਹ ਅੱਗੇ ਦੱਸਦੇ ਨੇ
ਅੰਮ੍ਰਿਤ ਨਾਮ ਠਾਕੁਰ ਕਾ ਪਇਓ।
ਚੌਥੀ ਵਸਤੂ ਠਾਕੁਰ ਮਾਲਕ ਪਰਮੇਸ਼ਰ ਦਾ ਅੰਮ੍ਰਿਤ ਨਾਮ ਪਇਓ, ਪਿਆ ਹੋਇਆ। ਤੇ ਜੈ ਐਸਾ ਠਾਕੁਰ ਦਾ ਜੋ ਨਾਮ ਹੈ
ਜਿਸ ਕਾ ਸਬਸ ਆਧਾਰ,
ਜਿਸ ਦਾ ਸਬ ਸਾਰਿਆਂ ਨੂੰ ਆਧਾਰੋ ਆਸਰਾ ਹੈ। ਹੁਣ ਬੁਝਾਰਤ ਕੀ ਹੈ ਇਹਨੂੰ ਸਮਝਣ ਦੀ ਲੋੜ ਹੈ। ਇੱਥੇ ਸਤਿਗੁਰਾਂ ਨੇ ਤਿੰਨ ਵਸਤੂਆਂ ਪੈਣ ਦੀ ਗੱਲ ਕੀਤੀ ਹੈ, ਪਰ ਲਿਖਤੀਆਂ ਚਾਰ, ਬੁਝਾਰਤ ਆਪ ਹੀ ਬਣ ਗਈ, ਲਿਖੀਆਂ ਤਿੰਨ ਤੇ ਇਹ ਫਿਰ तीन शब्द पा दिता भी तीन पाइया ते उचारण करतिया चार ਇਹ ਗੁੱਜਾ ਭੇਦ ਨਾ ਹੋਇਆ ਤਾਂ ਹੋਰ ਕੀ ਹੈ। ਇਸ ਕਰਕੇ ਇਹਦਾ ਨਾਮ ਮੁਦਾਵਣੀ ਬੁਝਾਰਤ ਤਾਂ ਕਿਹਾ, ਇਹਨੂੰ ਤਾਂ ਮੁਦਾਵਣੀ ਕਿਹਾ ਮਹਾਰਾਜ ਨੇ। ਇਸ ਮੁਦਾਵਣੀ ਨੂੰ ਗੁਰੂ ਦੇ ਕਿਰਪਾ ਦਾ ਸਦਕਾ ਗੁਰਮੁਖ ਜਾਨਾ ਨੇ ਇਹ ਮੁਦਾਵਣੀ ਬੁਝਾਰਤ ਪਾਈ, ਸਤਿਗੁਰਾਂ ਨੇ ਇਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਭਾਲ। ਗੁਰਸਿੱਖਾਂ ਨੇ ਮਹਾਰਾਜ ਨੇ ਕਿਹਾ ਦੱਸੋ ਭਾਈ ਫਿਰ ਇਹ ਮੁਦਾਵਣੀ ਹੈ ਬੁਝਾਰਤ ਹੈ ਕੀ ਸਮਝਦੇ ਹੋ। ਗੁਰਸਾਖਿਆ ਨੇ ਕਿਹਾ ਮਹਾਰਾਜ ਜੀ ਇਹਦੇ ਵਿੱਚ ਐਸਾ ਭੇਦ ਸਮਝ ਆਉਂਦਾ ਹੈ, ਦੁਬਾਰੇ ਬੋਲ ਦੋ ਜਿਹੀ ਤੁਕ।
ਥਾਲ ਵਿੱਚ ਤਿੰਨ ਵਸਤੂ ਪਈਓ,
ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਲ ਵਿੱਚ ਤਿੰਨ ਚੀਜ਼ਾਂ ਪਈਆਂ ਹਨ। ਹੁਣ ਦੁਬਾਰੇ ਗਿਣਤੀ ਕਰੋ, ਇੱਕ ਸੱਤ ਬੋਲੋ ਜੀ ਅੱਗੇ, ਸੱਤ
ਸੱਤ ਸੰਤੋਖ ਜੀ ਚਾਰੋ,
ਇੱਕ ਸੱਤ ਦੂਸਰਾ ਸੰਤੋਖ ਨੂੰ, ਦੋ ਦੋ ਗਿਣਨੀਆਂ ਇਹ ਵਿਚਾਰੋ, ਵਿਚਾਰ ਨਾ ਕਰੋ ਵੀ ਦੋ ਤਾਂ ਇਹ ਹੋ ਗਈਆਂ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਤੀਸਰੀ ਵਸਤੂ ਮਾਲਕ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਪਿਆ ਹੋਇਆ ਹੈ। ਇਹਦਾ ਐਸਾ ਜੋ ਪਰਮੇਸ਼ਰ ਦਾ ਨਾਮ ਹੈ ਜੇ
ਜਿਸ ਕਾ ਸਬਸ ਆਧਾਰੋ,
ਜਿਹਦਾ ਸਾਰਿਆਂ ਨੂੰ ਆਸਰਾ ਹੈ। ਇਸ ਪ੍ਰਕਾਰ ਗੁਰਮੁਖ ਜਣਾ ਨੇ ਇਹ ਮਦਾਵੜੀ ਬੁਝਾਰਤ ਨੂੰ ਬੁਝ ਲਿਆ ਕਿ ਸਤਿਗੁਰੂ ਜੀ ਹੁਣ ਭੁਲੇਖਾ ਪੈਂਦਾ ਵੀ ਤਿੰਨ ਚੀਜ਼ਾਂ ਸਤ ਸੰਤੋਖ ਵਿਚਾਰ ਹੋਈਆਂ, ਉਲਝ ਗਿਆ ਕੰਮ। ਜਦੋਂ ਇਹ ਉੱਪਰਲੀਆਂ ਦੋ ਤੇ ਹੇਠਲੀ ਤੁਕ ਦੀ ਇੱਕ ਨਾਲ ਜੋੜ ਲਈ, ਵਿਚਾਰ ਉਹ ਸ਼ਬਦ ਨੂੰ ਲੈ ਲਿਆ ਵੀ ਵਿਚਾਰ ਹੈ, ਬੁਝਾਰਤ ਖੁੱਲ ਗਈ। ਤਿੰਨ ਦੀਆਂ ਤਿੰਨ ਵੀ ਰਹਿ ਗਈਆਂ ਤੇ ਅਰਥ ਵੀ ਸਾਰਾ ਹੋ ਗਿਆ, ਬੁਝਾਰਤ ਖੁੱਲ ਗਈ। ਆਮ ਪਾਠਕ ਨੂੰ ਸਤ ਸੰਤੋਖ ਤੇ ਵਿਚਾਰ ਇਹਨਾਂ ਤਿੰਨਾਂ ਦਾ ਭੁਲੇਖਾ ਪੈ ਜਾਂਦਾ ਕਿ ਗੁਰੂ ਜੀ ਨੇ ਅੱਗੇ ਅੰਮ੍ਰਿਤ ਨਾਮ ਠਾਕੁਰ ਦਾ ਸ਼ਬਦ ਕਿਹਾ। ਪਾਠਕ ਜਣੇ ਸਮਝ ਲੈਂਦੇ ਨੇ ਇਹ ਜੀ ਚਾਰ ਹੋ ਗਈਆਂ, ਚਾਰ ਸਮਝ ਲੈਂਦੇ ਆ, ਪਰ ਵਿਚਾਰੋ ਪਦ ਦਾ ਅਰਥ ਹੈ ਵਿਚਾਰ ਨਾ ਕਰੋ, ਇਹ ਸਮਝ ਕੇ ਸਾਰੀ ਬੁਝਾਰਤ ਖੁੱਲ ਜਾਂਦੀ। ਵਿਸ਼ੇਸ਼ ਵਿਚਾਰ ਕਰਨ ਦੇ ਨਾਲ ਹੀ ਖੁਲਾਸਾ ਹੁੰਦਾ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਜੀ ਨੇ ਨਾਮ ਦੀ ਵਿਸ਼ੇਸ਼ਤਾ ਮਹਿਮਾ ਕਹੀ ਹੈ। ਇਸ ਲਈ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਤ ਸੰਤੋਖ ਸਫਲੇ ਨਹੀਂ ਹਨ। ਇਸ ਲਈ ਤੀਸਰੀ ਵਸਤੂ ਪਰਮੇਸ਼ੁਰ ਦਾ ਨਾਮ ਹੈ। ਗੁਰਸਿੱਖਾਂ ਨੇ ਸਤਿਗੁਰੂ ਜੀ ਦੀ ਪਾਈ ਹੋਈ ਬੁਝਾਰਤ ਨੂੰ ਇਸ ਪ੍ਰਕਾਰ ਬੁਝ ਲਿਆ। ਗੁਰਸਿੱਖਾਂ ਲੱਦੀ ਭਾਲ, ਲੱਦੀ ਲੱਭ ਲਈ ਹੈ ਕਿ ਮਹਾਰਾਜ ਆ ਹੈ। ਮਹਾਰਾਜ ਬੜੇ ਖੁਸ਼ ਹੈ, ਕਹਿੰਦੇ ਗੁਰਸਿੱਖੋ ਬੜੇ ਸੂਝਵਾਨ ਹੋ ਗਏ। ਤੇ ਹੁਣ ਇਹਦਾ ਮਹਾਤਮ ਦੱਸਦੇ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਸਾਰੀ ਬਾਣੀ ਦੇ ਪੜਨ ਸੁਣਨ ਦਾ।
ਜੇ ਕੋ ਖਾਵੈ ਜੇ ਕੋ ਭੁੰਚੈ,
ਜਿਹੜਾ ਕੋਈ ਪੁਰਖ ਆਪ ਇਸ ਨਾਮ ਅੰਮ੍ਰਿਤ ਨੂੰ ਖਾਵੇ ਖਾਵੇਗਾ, ਭਾਵ ਕੀ ਸਰਵਣ ਕਰੇਗਾ, ਅਤੇ ਜਿਹੜਾ ਕੋਈ ਆਪ ਪੁੰਚੇ ਛਕੇਗਾ ਭਾਵ ਮੰਨਣ ਕਰੇਗਾ,
ਤਿਸ ਕਾ ਹੋਏ ਉਧਾਰੋ,
ਉਸ ਦਾ ਫਿਰ ਨਾ ਸੰਸਾਰ ਸਮੁੰਦਰ ਤੋਂ ਉਧਾਰੋ ਉਧਾਰ ਹੋ ਜਾਏਗਾ, ਜਾਣੀ ਮੁਕਤ ਹੋ ਜਾਏਗਾ। ਬਾਣੀ ਮੁਕਤ ਹੋਣ ਵਾਸਤੇ ਹੈ। ਜਿਹੜਾ ਕੋਈ ਆਪ ਗੁਰੂ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਖਾਵੇਗਾ, ਭਾਰ ਇਹਦੇ ਵਿੱਚ ਧਾਰਨ ਕਰੇਗਾ, ਅਤੇ ਜਿਹੜਾ ਕੋਈ ਹੋਰਨਾਂ ਨੂੰ ਉਪਦੇਸ਼ ਦੇ ਕੇ ਪੁੰਚੇ ਛਕਾਏਗਾ ਭਾਵ ਨਾਮ ਜਪਾਉਣਾ ਕਰੇਗਾ, ਤੇ ਉਸ ਨਾਮ ਜਪਣ ਵਾਲਿਆਂ ਗੁਰਮੁਖਾਂ ਦਾ ਉਹਨਾਂ ਦਾ ਵੀ ਸੰਸਾਰ ਸਮੁੰਦਰ ਉਧਾਰ ਹੋ ਜਾਏਗਾ। ਜੈਸਾ ਕਥਨ ਕੀਤਾ, ਆਪ ਜਪਹੋ ਅਬਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਕਹਿਤ ਸੁਨਤ ਸਭੀ ਹੀ ਮੁਕਤ ਹੈ, ਇਸ ਕਰਕੇ ਸਾਰੇ ਮੁਕਤ ਹੋ ਜਾਂਦੇ ਨੇ। ਇਸੇ ਪ੍ਰਕਾਰ ਜੇ
ਥਾਲ ਵਿੱਚ ਤਿੰਨ ਵਸਤੂ ਪਈਓ,
ਜਿਸ ਪ੍ਰਕਾਰ ਥਾਲ ਦੇ ਵਿੱਚ ਤਿਹਾਵਲ ਪ੍ਰਸ਼ਾਦ ਕੜਾਹ ਪ੍ਰਸ਼ਾਦ ਉਹ ਹੁੰਦਾ ਹੈ, ਥਾਲ ਦੇ ਚ ਪਾਇਆ ਹੁੰਦਾ, ਕੜਾਹੀ ਚ ਪਾਇਆ ਹੁੰਦਾ, ਭਾਂਡੇ ਚ ਪਾਇਆ ਹੁੰਦਾ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਲ ਤੇ ਗੁਰਬਾਣੀ ਨੂੰ ਤਿਹਾਵਲ ਪ੍ਰਸ਼ਾਦ ਦਾ ਰੂਪ ਵਰਣਨ ਕਰਦੇ ਹੈ। ਸਤਿਗੁਰੂ ਜੀ ਉਪਦੇਸ਼ ਦਿੰਦੇ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਦੇ ਵਿੱਚ ਸੱਤ ਸੰਤੋਖ ਵਿਚਾਰ ਰੂਪੀ ਤਿੰਨ ਚੀਜ਼ਾਂ ਰੂਪ ਤਿਹਾਵਲ ਪ੍ਰਸ਼ਾਦ ਪਾਇਆ ਹੋਇਆ ਹੈ, ਤੇ ਇਸ ਕਰਕੇ ਥਾਲ ਵਿੱਚ ਤਿੰਨ ਵਸਤੂ ਪੀਓ। ਹਾਂਜੀ ਬੋਲੋ, ਸਤ
ਸਤ ਸੰਤੋਖ ਜੀ ਚਾਰੋ,
ਇਹ ਤਿੰਨ ਵਸਤੀਆਂ ਕੁੜੀਆਂ, ਸਤ ਪ੍ਰਤੱਗੀ ਹੋਣਾ, ਸੰਤੋਖ ਧਾਰਨ ਕਰਨਾ ਤੇ ਵਿਚਾਰਨਾ, ਤਿੰਨ ਤਾਂ ਇਹ ਹੋ ਗਈਆਂ। ਇਹ ਤਿੰਨ ਵਸਤੂਆਂ ਪਈਆਂ, ਇਹਨੂੰ ਹੁਣ ਦੂਸਰੇ ਅਰਥ ਦੇ ਵਿੱਚ ਹੋਰ ਵੀ ਸਮਝਣਾ ਜਿਸ ਪ੍ਰਕਾਰ ਤਿਹਾਵਲ ਜਿਹੜਾ ਪ੍ਰਸ਼ਾਦ ਹੈ ਉਹਦੇ ਚ ਕੀ ਪਿਆ ਹੁੰਦਾ ਭਾਈ, ਇੱਕ ਤਾਂ ਆਟਾ ਹੁੰਦਾ, ਮੈਦਾ ਹੋ ਗਿਆ, ਖੰਡ ਹੋ ਗਈ, ਘਿਓ ਹੋ ਗਿਆ, ਇਹ ਤਿੰਨ ਚੀਜ਼ਾਂ ਪਈਆਂ ਹੁੰਦੀਆਂ ਨਾ। ਉਸੇ ਪ੍ਰਕਾਰ ਅੰਤਰੀ ਪ੍ਰਸ਼ਾਦ ਦੇ ਵਿੱਚ ਇਹ ਪ੍ਰਸ਼ਾਦ ਹੈ ਅਸਲੀ ਮੁਕਤੀ ਦੇਣ ਵਾਲਾ। ਤਿੰਨ ਚੀਜ਼ਾਂ ਕਿਹੜੀਆਂ? ਸੱਚ ਬੋਲਣ ਰੂਪੀ ਜਾਂ ਸਤ ਬ੍ਰਹਮ ਨੂੰ ਜਾਣਨਾ, ਇਹ ਸਤ ਰੂਪੀ ਤਾਂ ਹੈਗਾ ਮੈਦਾ, ਸੰਤੋਖ ਰੂਪੀ ਹੈ ਖੰਡ, ਸ੍ਰੇਸ਼ਟ ਵਿਚਾਰ ਰੂਪੀ ਹੈ ਘਿਓ, ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਤੇ ਕਈ ਥਾਂ ਤੇ ਕੜਾਹ ਪ੍ਰਸਾਦ ਨੂੰ ਪੰਚਾਮ੍ਰਿਤ ਕਿਹਾ ਜਾਂਦਾ। ਪੰਚਾਮ੍ਰਿਤ ਦਾ ਮਤਲਬ ਪੰਜ ਚੀਜ਼ਾਂ ਅੰਮ੍ਰਿਤ ਰੂਪ ਹੋਣ, ਜਿਹਦੇ ਵਿੱਚ ਪੰਜਾਂ ਤੋਂ ਬਣਿਆ ਹੋਇਆ ਪੰਚਾਮ੍ਰਿਤ। ਉਹਦੇ ਵਿੱਚ ਕੀ ਹੈ? ਮੈਦਾ ਹੋ ਗਿਆ, ਖੰਡ ਹੋ ਗਈ, ਘਿਓ ਹੋ ਗਿਆ ਤੇ ਪਾਣੀ ਹੋ ਗਿਆ, ਅਗਨੀ ਜਿਹਦੇ ਨਾਲ ਉਹ ਤਿਆਰ ਹੋਇਆ ਕੜਾਹ ਪ੍ਰਸ਼ਾਦ। ਪਰ ਕੁਝ ਵਿਦਵਾਨਾਂ ਨੇ ਅਗਨੀ ਨੂੰ ਅੰਮ੍ਰਿਤ ਰੂਪ ਨਹੀਂ ਮੰਨਿਆ, ਉਹ ਕਹਿੰਦੇ ਅੱਗ ਤਾਂ ਸੇਕ ਰੂਪ ਹੈ, ਅੰਮ੍ਰਿਤ ਰੂਪ ਨਹੀਂ ਹੋ ਸਕਦੀ ਇਹ, ਬਾਕੀ ਚਾਰ ਚੀਜ਼ਾਂ ਹੈਗੀਆਂ। ਫਿਰ ਸਾਹਿਬ ਸਿੰਘ ਪੁਰਾਤਨ ਸਮੇਂ ਦੇ ਵਿੱਚ ਅਗਨੀ ਦੇ ਥਾਂ ਤੇ ਦੁੱਧ ਨੂੰ ਪੰਜਵਾਂ ਪਦਾਰਥ ਮੰਨਦੇ ਸੀ। ਉਹ ਕੀ ਕਰਦੇ ਸੀ? ਵੀ ਚਾਹੇ ਥੋੜਾ ਜਿਹਾ ਦੁੱਧ ਲੈ ਕੇ ਛਿੱਟਾ ਮਾਰਨ, ਕੱਲਾ ਪਾਣੀ ਦੁੱਧ ਦਾ ਛਿੱਟਾ ਜ਼ਰੂਰ ਮਾਰਨਾ, ਇਹ ਪੰਜ ਚੀਜ਼ਾਂ, ਫਿਰ ਤਾਂ ਪੰਚਾਮ੍ਰਿਤ ਬਣਦਾ ਦੁੱਧ ਦਾ ਛਿੱਟਾ ਪੈਣ ਦੇ ਨਾਲ। ਇਸ ਕਰਕੇ ਇਹ ਪੰਜ ਚੀਜ਼ਾਂ ਕਿਹੜੀਆਂ ਨੇ? ਅੰਤਰੀ ਸਾਸ ਇਹ ਸੱਤ ਰੂਪੀ ਤਾਂ ਮੈਦਾ ਹੋ ਗਿਆ, ਸੰਤੋਖ ਰੂਪੀ ਖੰਡ ਹੋ ਗਈ, ਸ੍ਰੇਸ਼ਟ ਵਿਚਾਰ ਰੂਪੀ ਘਿਓ ਹੋ ਗਿਆ ਜਾਂ ਸੰਤੋਖ ਰੂਪੀ ਘਿਓ ਲਾ ਲਓ, ਤੇ ਗਿਆਨ ਜਾਂ ਵਿਚਾਰ ਭਗਤੀ ਰੂਪੀ ਖੰਡ, ਇਹ ਤਿੰਨ ਵਸਤੂਆਂ ਤਾਂ ਇਹ ਮੰਨ ਲਈਆਂ। ਹੁਣ ਅੱਗੇ ਦੱਸਦੇ ਹਨ ਜੀ, ਅੰਮ੍ਰਿਤ
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਪਰਮੇਸ਼ਰ ਦਾ ਨਾਮ ਰੂਪੀ ਜਲ ਪਾ ਦਿੱਤਾ ਇਹਦੇ ਵਿੱਚ, ਪਰਮੇਸ਼ਰ ਦੀ ਪ੍ਰਾਪਤੀ ਵਾਲਾ ਪ੍ਰੇਮ ਰੂਪੀ ਪਾਣੀ, ਤੇ ਨਾਮ ਅੰਮ੍ਰਿਤ ਰੂਪੀ ਜਾਂ ਨਿਸ਼ਕਾਮ ਕਰਮਾਂ ਰੂਪੀ ਦੁੱਧ ਦਾ ਛਿੱਟਾ ਮਾਰ ਦਿੱਤਾ। ਬ੍ਰਹਮ ਅਭਿਆਸ ਰੂਪ ਅਗਨੀ ਦੇ ਸੇਕ ਦੇ ਨਾਲ ਅੰਤਰੀਵ ਪੰਚਾਮ੍ਰਿਤ ਬਣਦਾ ਹੈ ਜਿਹੜਾ ਗੁਰਬਾਣੀ ਦਾ, ਜਿਸ ਕਰਕੇ ਫਿਰ ਮਹਾਰਾਜ ਸਾਹਿਬ ਕਹਿੰਦੇ ਜਿਸ ਕਾ
ਸਭ ਸਧਾਰੋ,
ਜਿਸ ਪਰਮੇਸ਼ਰ ਦਾ ਸਾਰਿਆਂ ਨੂੰ ਆਸਰਾ ਹੈ, ਇਹ ਉਹਦੀ ਪ੍ਰਾਪਤੀ ਦਾ ਭਾਈ ਅੰਤਰੀਵ ਭੋਜਨ ਹੈ। ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰਵਿਚਾਰ, ਇਹ ਗੁਰੂ ਦੀ ਵਿਚਾਰ ਨਾਲ ਇਹ ਲੱਭਦਾ, ਉਹ ਨਹੀਂ ਪ੍ਰਾਪਤ ਹੁੰਦਾ। ਦੂਸਰਾ ਕੜਾਹ ਪ੍ਰਸ਼ਾਦ ਦਾ ਨਿਤ ਛਕਦੇ ਹੈ, ਉਹ ਵੀ ਸਾਸੀ ਉਹਦਾ ਮਹਾਤਮਾ ਹੈ ਆਪਣੇ ਥਾਂ ਤੇ, ਪਰ ਅਸਲੀ ਆਹ ਸਾਸ ਜੀ ਪ੍ਰਸ਼ਾਦ ਹੈ। ਪ੍ਰਸਾਦ ਦਾ ਅਰਥ ਕਿਰਪਾ ਹੁੰਦੇ, ਇਹ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਸਮਝਣਾ। ਅੱਗੇ ਦੱਸਦੇ ਨੇ ਜੀ,
ਇਹ ਰਸਤ ਤਜੀ ਨਹਿ ਜਾਈ,
ਇਹ ਨਾਮ ਜਾਂ ਆਤਮਾਨੰਦ ਰੂਪੀ ਵਸਤੂ ਚੀਜ਼ ਹੈ ਜਿਹੜੀ ਤਜੀ ਤਿਆਗੀ ਨਹੀਂ ਜਾਈ ਜਾਣੀ ਚਾਹੀਦੀ, ਇਹਨੂੰ ਕਦੇ ਤਿਆਗਣਾ ਨਹੀਂ ਚਾਹੀਦਾ, ਕਿਉਂਕਿ
ਨਿਤ ਰੱਖ ਉਰ ਧਾਰੋ,
ਕਿਉਂਕਿ ਇਸ ਨੇ ਸਾਡਾ ਭਲਾ ਕਰਨਾ, ਇਸ ਲਈ ਨਿਤ ਹਮੇਸ਼ਾ ਹੀ ਨੇਤਾ ਪ੍ਰਤੀ ਆਪਣੇ ਉਰੇ ਹਿਰਦੇ ਧਾਰੋ, ਧਾਰਨ ਵਸਾ ਕੇ ਰੱਖਣਾ ਕਰੋ।
ਤਮ ਸੰਸਾਰ ਚਰਨ ਲੱਗ ਤਰੀਏ,
ਤਮ ਅੰਧਕਾਰ ਦਾ ਨਾਮ ਹੈ, ਅੰਧਕਾਰ ਰੂਪੀ ਸੰਸਾਰ ਜਗਤ ਤੋਂ ਜਾਂ ਅਗਿਆਨ ਰੂਪੀ ਤਮ ਹਨੇਰੇ ਵਾਲੇ ਸੰਸਾਰ ਤੋਂ ਗੁਰਾਂ ਦੇ ਚਰਨਾਂ ਦੇ ਨਾਲ ਲੱਗ ਕੇ ਤਰੀਏ ਤਰ ਜਾਈਦਾ, ਤਰਨਾ ਕਰੀਦਾ ਹੈ। ਚਰਨ ਅਧਿਸ਼ਠਾਨ ਰੂਪ ਪਰਮਾਤਮਾ ਜਿਹੜਾ ਨਾ, ਉਹ ਸਭ ਦਾ ਚਰਨ ਕੇ ਅਧਿਸ਼ਠਾਨ ਸਰੂਪ ਦੇ ਨਾਲ ਲੱਗਣਾ ਕਰੋ, ਉਹ ਸਭ ਦਾ ਆਸਰਾ ਰੂਪ ਹੈ। ਚਿਤ ਚਰਨ ਨਾਮ, ਇਹ ਉਹਦੇ ਚਰਨ ਹਨ, ਮਿਲ ਕੇ ਫਿਰ ਤਰ ਜਾਈਦਾ ਹੈ, ਚਰਨ ਲਗ ਤਰੀਏ। ਅੱਗੇ ਕਥਨ ਕਰਦੇ ਨੇ,
ਸਭ ਨਾਨਕ ਬ੍ਰਹਮ ਪਸਾਰੋ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਗੁਰੂ ਅਰਜਨ ਦੇਵ ਜੀ ਕਿ ਸਭ ਸਾਰਿਆਂ ਵਿੱਚ ਬ੍ਰਹਮ ਪਰਮੇਸ਼ਰ ਦਾ ਹੀ ਪਸਾਰੋ ਪਸਾਰਾ ਜਾਣਨਾ ਕਰੋ, ਪਰਮੇਸ਼ਰ ਨੂੰ ਸਾਰੇ ਸੰਸਾਰ ਦੇ ਪਸਾਰੇ ਚ ਵਿਆਪਕ ਜਾਣਨਾ ਕਰੋ। ਅਥਵਾ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਇਹ ਜਿਹੜੀ ਮੁਦਾਵਣੀ ਅਸੀਂ ਪਾਈ ਹੈ, ਬੁਝਾਰਤ ਪਾਈ ਹੈ, ਜਿਹਦੇ ਚ ਤਿਹਾਵਲ ਕੜਾਹ ਪ੍ਰਸ਼ਾਦ ਅੰਤਰੀਵ ਦੱਸਿਆ, ਜਿਹੜਾ ਕੋਈ ਇਸ ਤਰ੍ਹਾਂ ਇਸ ਨੂੰ ਰੂਹਾਨੀਤ ਭੋਜਨ ਨੂੰ ਖਾਏਗਾ, ਕਹਿੰਦੇ ਉਹਦੀ ਬਿਰਤੀ ਕੈਸੀ ਹੋਏਗੀ, ਸਾਰੀ ਜਗ੍ਹਾ ਬ੍ਰਹਮ ਪਸਰਿਆ ਹੋਇਆ ਹੀ ਨਜ਼ਰ ਆਏਗਾ, ਫਿਰ ਉਸਨੂੰ ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਐਸੀ ਉਹਦੀ ਦ੍ਰਿਸ਼ਟੀ ਹੋ ਜਾਏਗੀ। ਇਹ ਸੀ ਮਿਦਾਵਣੀ ਵਾਲੇ ਵਿਚਾਰ। ਹੁਣ ਅੱਗੇ ਮਹਾਰਾਜ ਸਾਹਿਬ ਜੀ ਇੱਕ ਸਲੋਕ ਜਿਹੜਾ ਹੋਰ ਉਚਾਰਨ ਕਰਦੇ ਨੇ, ਉਹ ਮੰਗਲ ਰੂਪ ਹੈ ਜੀ।
ਸਲੋਕ ਮਹੱਲਾ ਪੰਜਵਾਂ।
ਇਹ ਸਲੋਕ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਇੱਥੇ ਰੱਖਿਆ, ਇਸ ਸਲੋਕ ਦੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਗੁਰਾਂ ਦਾ ਜਾਂ ਪਰਮੇਸ਼ਰ ਦਾ ਸ਼ੁਕਰਾਨਾ ਵੀ ਕੀਤਾ ਅਕਿਰਤ ਕਣਾ ਦੋਸ਼ ਲਾਉਣ ਦੇ ਲਈ, ਪਰਮੇਸ਼ਰ ਦੇ ਜਾਂ ਗੁਰੂ ਨਾਨਕ ਦੇ ਸਨਮੁਖ ਬੇਨਤੀਆਂ ਅਤੇ ਰਾਗਾਂ ਦੀ ਲੜੀ ਪਰਾਉਣ ਤੋਂ ਪਹਿਲਾਂ ਮੰਗਲ ਰੂਪ ਦੇ ਅੰਦਰ ਸਲੋਕ ਦਾ ਉਚਾਰਨ ਕਰਦੇ ਹੈ, ਕਥਨ ਕਰਦੇ ਹਾਂ ਜੀ।
ਤੇਰਾ ਕੀਤਾ ਜਾਤੋ ਨਾਹੀ।
ਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਹੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਤੋਂ ਗੁਰਤਾ ਗੱਦੀ ਮਿਲੀ ਗੁਰੂ ਅਰਜਨ ਦੇਵ ਜੀ, ਜਾਂ ਹੇ ਪਰਮੇਸ਼ਰ ਤੇਰਾ ਆਪ ਜੀ ਦਾ ਕੀਤਾ ਹੋਇਆ ਉਪਕਾਰ ਮੈਂ ਜਾਤੋ ਜਾਣਿਆ ਨਹੀਂ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਂ ਨਹੀਂ ਜਾਣਿਆ ਮਹਾਰਾਜ, ਇਹ ਤੁਹਾਡਾ ਉਪਕਾਰ ਤੇ ਮੈਨੂੰ ਗੁਰੂ ਰਾਮਦਾਸ ਮਹਾਰਾਜ ਦੀ ਕੁਲ ਦੇ ਵਿੱਚ ਜਨਮ ਦਿੱਤਾ ਤੇ ਮੈਨੂੰ ਤੁਸਾਂ ਵਿਦਿਆ ਦਿੱਤੀ ਤੇ ਗੁਰਤਾ ਗੱਦੀ ਦਾ ਮਾਲਕ ਬਣਾਇਆ, ਸਿੱਖ ਸੰਗਤਾਂ ਪੂਜਾ ਕਰਦੀਆਂ, ਮੈਂ ਤਾਂ ਜਾਣਿਆ ਹੀ ਨਹੀਂ ਮਹਾਰਾਜ ਤੁਹਾਡਾ, ਇਹ ਨਿਮਰਤਾ ਹੈ ਤੇ ਤੁਸੀਂ ਐਡਾ ਵੱਡਾ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪਾਦਨਾ ਦਾ ਕਰਾ ਲਿਆ, ਮੈਂ ਤਾਂ ਮਹਾਰਾਜ ਤੁਹਾਡਾ ਪਰਉਪਕਾਰ ਨਹੀਂ ਜਾਣਿਆ।
ਮੈਨੂੰ ਜੋਗ ਕੀ ਤੋਈ।
ਤੁਸੀਂ ਆਪਣੇ ਬਿਰਧ ਦੀ ਲਾਜ ਰੱਖ ਕੇ ਮੈਨੂੰ ਨੰਨੇ ਨੂੰ ਹੋੜਾ ਜੀ ਮੈਨੂੰ ਨਹੀਂ ਕਹਿਣਾ, ਮੈਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਬਖਸ਼ੀ, ਹਰਿਮੰਦਰ ਸਾਹਿਬ ਜੀ ਦੀ ਇਮਾਰਤ ਬਣਾਉਣ ਦੇ ਯੋਗ ਕਰ ਦਿੱਤਾ, ਲਾਇਕ ਬਣਾ ਦਿੱਤਾ, ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨ ਦਾ ਇਹ ਉਪਰਾਲਾ ਬਖਸ਼ ਦਿੱਤਾ, ਮੈਨੂੰ ਇਹਦੇ ਯੋਗ ਬਣਾ ਦਿੱਤਾ, ਕਾਰਜ ਤਾਂ ਤੁਹਾਡਾ ਸੀ ਕਿਸੇ ਹੋਰ ਤੋਂ ਵੀ ਕਰਾ ਲੈਂਦੇ, ਪਰ ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕੀਤੀ, ਸੰਸਾਰ ਦੇ ਤਾਰਨ ਵਾਸਤੇ ਯੋਗ ਲਾਇਕ ਬਣਾਉਣਾ ਤੇ ਕੀਤਾ ਹੈ ਮੈਨੂੰ, ਤੇ ਦੁਬਾਰੇ ਬੋਲ ਦੋ ਜੀ ਮੈਨੂੰ
ਜੋਗ ਕੀ ਤੋਈ।
ਇਹਦਾ ਉਚਾਰਨ ਭਾਈ ਸਮਝ ਲੈਣਾ ਥੋੜੀ ਜੀ ਘੁੰਡੀ ਹੈ, ਜਿਹੜਾ ਈ ਸ਼ਬਦ ਹੈ ਨਾ ਇਹਨੂੰ ਪਛੇਤਰ ਕਰ ਲੈਣਾ, ਦੋ ਅੱਖਰ ਮੂਹਰੇ ਇਕੱਠੇ ਕਰਕੇ ਥੋੜੀ ਜੀ ਡੈਸ਼ ਜ਼ਿਆਦਾ ਨਹੀਂ, ਜਣੀ ਕੀ ਅਗੇਤਰ ਨਾ ਬਣ ਜਾਵੇ, ਕੀ ਤੇ ਤੋਈ ਨਾ ਬਣ ਜਾਵੇ, ਕੀ ਤੋਈ ਕੀ ਤੋ ਕਹਿ ਕੇ ਈ ਸ਼ਬਦ ਅੱਖਰ ਇਕੱਠੇ ਰੱਖਣੇ ਨੇ, ਇਹ ਥੋੜਾ ਜਿਹਾ ਉਚਾਰਨ ਸੀ, ਮੈਨੂੰ ਇਹਦੇ ਮਹਾਰਾਜ ਤੁਸੀਂ ਯੋਗ ਲਾਇਕ ਬਣਾ ਦਿੱਤਾ, ਐਡੀ ਨਿਮਰਤਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਹਨ ਤੇ ਸਾਨੂੰ ਸਿੱਖਿਆ ਦੇ ਰਹੇ ਨੇ ਭਾਈ, ਐ ਨਿਮਰਤਾ ਧਾਰਨ ਕਰਨੀ ਹੈ। ਅੱਗੇ ਦੱਸਦੇ ਨੇ,
ਮੈਂ ਨਿਰਗੁਣ ਆਰੇ ਕੋ ਗੁਣ ਨਾਹੀ।
ਮੈਂ ਨਿਰਗੁਣ ਜਾਣੀ ਨਿਰ ਦਾ ਅਰਥ ਹੈ ਰਹਿਤ, ਗੁਣਾ ਤੋਂ ਰਹਿਤ, ਮੈਂ ਨਿਰਗੁਣ ਆਰੇ, ਨਿਰਗੁਣ ਨਿਗੁਣਤਾਈ ਦਾ, ਆਰੇ ਆਲਾ ਘਰ ਸੀ ਮੈਂ ਤਾਂ, ਜਾਣੀ ਗੁਣਾ ਤੋਂ ਰਹਿਤ, ਜਾਣੀ ਖਾਲੀ ਮੈਂ ਤਾਂ ਉਹ ਸੀ ਮਹਾਰਾਜ, ਇਹਦਾ ਆਲਾ ਘਰ ਬਣਿਆ ਹੋਇਆ ਸੀ, ਮੇਰੇ ਵਿੱਚ ਕੋਈ ਵੀ ਉਪਕਾਰ ਆਦਿ ਗੁਣ ਨਹੀਂ ਹੈ ਮਹਾਰਾਜ, ਕੋ ਗੁਣ ਨਹੀਂ, ਕੋਈ ਗੁਣ ਨਹੀਂ ਹੈ ਮੇਰੇ ਵਿੱਚ, ਸਭ ਗੁਣ ਤੇਰੇ, ਜਿੰਨੇ ਗੁਣ ਸਭ ਤੇਰੇ ਨੇ ਮਹਾਰਾਜ, ਇਹ ਬੇਨਤੀ ਕੀਤੀ ਹੈ।
ਆਪੇ ਤਰਸ ਪਯੋਈ।
ਪਰ ਜਦ ਆਪ ਜੀ ਦੇ ਰੇ ਦੇ ਵਿੱਚ ਮੇਰੇ ਉੱਤੇ ਆਪੇ ਆਪ ਹੀ ਤਰਸ ਦਇਆ ਪਯੋਈ ਪੈ ਗਈ ਹੈ, ਜੋ ਆਪ ਜੀ ਨੇ ਮੇਰੇ ਗੁਨਾਹਾਂ ਨੂੰ ਬਖਸ਼ ਲਿਆ ਹੈ, ਇਹ ਜਗਿਆਸੂ ਮੁਖਦਰ ਉਪਦੇਸ਼ ਹੈ ਵੀ ਐਂ ਬੇਨਤੀ ਕਰਿਆ ਕਰੋ। ਤੋ ਇਸ ਕਰਕੇ ਇਹਦੇ ਵਿੱਚ ਵੀ ਭਾਈ ਪੈ ਕਹਿ ਕੇ ਉਹੀ ਨਹੀਂ ਕਰਨਾ, ਪਇਓ ਈੜੀ ਨੂੰ ਥੋੜੀ ਜਿਹੀ ਪਿਛੇਤਰ ਬੋਲਣਾ, ਇਸ ਨੂੰ ਵੀ ਪਦ ਨੂੰ ਧਿਆਨ ਰੱਖਣਾ। ਹਾਂਜੀ ਅੱਗੇ ਬੋਲੋ।
ਤਰਸ ਪਇਆ ਮਿਹਰਾਮਤ ਹੋਈ।
ਤੇ ਇਸ ਪਦ ਨੂੰ ਵੀ ਮਿਹਰਾਮਤ ਇਕੱਠੇ ਕਰਨਾ, ਤੇ ਜਦੋਂ ਅਰਥ ਹੋਣਗੇ ਮਿਹਰ ਅਮਿਤ ਬਣ ਜਾਏਗਾ। ਤੋ ਇਸ ਕਰਕੇ ਇੱਕ ਪਾਠੀ ਆਇਆ ਸੀ ਇੱਥੇ, ਉਹ ਹੋਰੇ ਪਾਠ ਬਣਾਈ ਫਿਰਦਾ ਸੀ, ਕਹਿੰਦਾ ਜੀ ਮੈਂ ਤਾਂ ਉੱਥੇ ਫਲਾਣੇ ਸੰਤਾਂ ਨੇ ਮੈਨੂੰ ਤਾਂ ਆਖਿਆ ਕਰਾਇਆ ਪਾਠ, ਤੇ ਇਉਂ ਸਾਹਸੀ ਮਨ ਘੜਦੇ ਪਾਠ ਨਹੀਂ ਬਣਾਉਣੇ ਜੋ ਸੰਪਰਦਾ ਦੇ ਵਿੱਚ ਹੈ। ਹੇ ਪਰਮੇਸ਼ਰ, ਜਦ ਆਪ ਜੀ ਨੇ ਮੇਰੇ ਉੱਤੇ ਆਪਣਾ ਤਰਸ ਦਇਆ ਵਾਲਾ ਸੁਭਾਵ ਪਾਉਣਾ ਕੀਤਾ ਹੈ, ਤੇ ਉਸ ਵੇਲੇ ਆਪ ਜੀ ਮੇਰੇ ਉੱਤੇ ਮਿਹਰ ਅਮਿਤ ਦਾ ਅਰਥ ਹੈ ਮਿਹਰ ਅਮਿਤ ਮਿਣਤੀ ਤੋਂ ਰਹਿਤ ਹੋਈ ਹੋ ਗਈ, ऐसी मेहर होगी जिहड़ी मिणी नहीं जा सकती, तोली नापी नहीं जा सकती, ऐसी आपने कृपा कर दती।
सतगुर सज्जन मिलिया,
बेअंत मेहरबानी हो गई। मैनू सज्जन प्यारा सतगुरु श्री गुरु रामदास पिता महाराज गुरु रूप दे अंदर मैं किड्डे भागां वाला, मेरा पिता भी ते मेरा सतगुरु भी, घर दे विच ही मैनू यह प्राप्त हो गया। सज्जन मित्र लोक परलोक दा गुरु रामदास, गुरु नानक दा चौथा जामा, गुरु नानक दा चौथा स्वरूप, यह मैनू मिलिया, सतगुरु मिल गया है। तो इस करके यह मेहर है अमित जिहड़ी मिणी ना जावे। तो सतगुरु महाराज साहब जी अगे फरमान करदे समाप्ति करदे हन,
नानक नाम मिलै तां जीवां।
ते सतगुरु जी कथन करदे गुरु अर्जन देव जी, जेकर मैनू गुरां द्वारा आप जी दा नाम मिले मिल जावे, इहदा मतलब इह नहीं गुरु साहब नूं नाम ही नहीं सी मिलिया, सतगुरु तां नाम दे दाते ने। इह तां जिवें मास्टर पहलां ऊड़ा कहिंदा फिर विद्यार्थी ऊड़ा कहना सिखदा, इह तां सबक दिंदे ने सानूं महाराज, ते नाले अपनी निम्रता जना रहे। नानक नाम मिले तां जीवां, जे मैनू गुरां द्वारा आप जी दा नाम मिल जावे तां तद ही मेरा आत्मक जीवन बल जीवां जीवना हुंदा है। ਇਹ ਸਿੱਖ ਨੂੰ ਕਹਿ ਰਹੇ ਨੇ ਐਸਾ ਜੀਵਨ ਬਣਾ ਲੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਨ ਕੀਤਾ, ਆਖਾਂ ਜੀਵਾਂ ਬਿਸਰੇ ਮਰ ਜਾਓ, ਇਹ ਜੀਵਨ ਹੈ।
ਤਨ ਮਨ ਥੀਵੈ ਹਰਿਆ,
ਜਿਸ ਆਪ ਜੀ ਦੇ ਨਾਮ ਕਰਕੇ ਹੀ ਮੇਰਾ ਤਨ ਸਰੀਰ ਮਨ ਅੰਤਸ਼ਕਰਨ ਸੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਾ ਭਰਾ ਹੋ ਜਾਵੇ, ਭਗਤੀ ਦੀ ਹਰਿਆਵਲਤਾ ਆ ਜਾਵੇ, ਵਿਰਸ਼ ਦਾ ਹਰਾਪਣ ਹੋਣਾ, ਉਹਦੇ ਹਰੇ ਪੱਤੇ ਨੇ, ਉਹਦੀਆਂ ਟਹਿਣੀਆਂ, ਉਹਦੇ ਵਿੱਚ ਰਸ ਹੈ। ਤੇ ਇਸੇ ਤਰ੍ਹਾਂ ਹੇ ਪਰਮੇਸ਼ਰ ਵਾਹਿਗੁਰੂ, ਮੇਰਾ ਤਨ ਬਿਰਸ਼ ਦੀ ਨਿਆਈ, ਇਹਦੀਆਂ ਜੜ੍ਹਾਂ ਸ਼ਰਧਾ ਦੀ ਧਰਤੀ ਤੇ ਲੱਗੀਆਂ ਰਹਿਣ ਤੇ ਨਿਸ਼ਚੇ ਰੂਪੀ ਜੜ੍ਹਾਂ ਫੈਲਦੀਆਂ ਰਹਿਣ, ਤੇ ਫਿਰ ਇਸ ਦਾ ਭਰੋਸੇ ਦਾ ਤਣਾ, ਕਰਣਾ, ਮੈਤਰੀ, ਮੋਤਾ, ਪੇਖਿਆ, ਇਹਦੀਆਂ ਵਿੱਚੋਂ ਟਹਿਣੀਆਂ ਤੇ ਸ਼ੁਭ ਗੁਣਾਂ ਦੇ ਪੱਤੇ, ਧਰਮ ਰੂਪੀ ਫੁੱਲ ਤੇ ਬ੍ਰਹਮ ਗਿਆਨ ਰੂਪੀ ਫਲ ਦੇ ਸਹਿਤ ਥੀਵੈ ਹਰਿਆ, ਇਉਂ ਇਹ ਬਿਰਸ਼ ਹਰਾ ਭਰਾ ਰਹੇ। ਹੇ ਗੁਰਸਿੱਖੋ, ਇਸ ਪ੍ਰਕਾਰ ਬਿਰਸ਼ ਦਾ ਰੂਪੇ ਬਣ ਜਾਓ, ਜਿਵੇਂ ਬਿਰਸ਼ ਹਰਾ ਹੈ ਭਗਤੀ ਦੇ ਵਿੱਚ, ਇਸ ਤਰ੍ਹਾਂ ਦੇ ਤਨ ਮਨ ਥੀਵੈ ਹਰਿਆ ਇਹ ਹੋ ਜਾਵੇ। ਤੇ ਇਉਂ ਮਹਾਰਾਜ ਸਾਹਿਬ ਜੀ ਨੇ ਤੇ ਮਦਾਵਣੀ ਮਹੱਲਾ ਪੰਜਵਾਂ ਜਿਹੜਾ ਸੀ, ਔਰ ਨਾਲ ਤੇਰਾ ਕੀਤਾ ਜਾਤੋ ਨਾਹੀ ਵਾਲਾ ਸ਼ਬਦ ਇੱਥੇ ਸਮਾਪਤ ਕਰ ਦਿੱਤਾ।